ਨਾ ਕੋਈ ਧੋਈ ਵੀ ਡੱਬਾ ਸਿੱਟਿਆ ਤੇ ਮਨੁੱਖਾਂ ਦੇ ਪ੍ਰਾਪਤ ਹੋਵੇ। ਆਹ ਮਨੁੱਖਾਂ ਦੇ ਦਾ ਜੋ ਫਰਜ਼ ਹੈ ਜੇ ਆਪਾਂ ਦਾਨ ਨਾ ਕਰਿਆ ਤਾਂ ਆਪਾਂ ਨੂੰ ਬਹੁਤ ਲੰਬੀ ਸਜ਼ਾ ਜਿਵੇਂ ਉਮਰ ਕੈਦ ਹੁੰਦੀ ਹੈ। ਕਈ ਐਸੀ ਗਲਤੀ ਕਰਦੇ ਨੇ ਇਨਸਾਨ ਉਮਰ ਕੈਦ ਹੋ ਜਾਂਦੀ ਹੈ, ਵਿੱਚ ਹੀ ਮਰਦੇ ਨੇ। ਦੱਸਿਆ ਇਸ ਪੌੜੀ ਤੇ ਜੋ ਨਾ ਚੁੱਕ ਸੋ ਆਏ ਜਾਏ ਦੁੱਖ ਪਾਏ। ਸਰੀਰ ਰੂਪੀ ਪੌੜੀ ਦੁਆਰਾ ਇਸਨੇ ਆਤਮਾ ਰੂਪੀ ਚੁਬਾਰੇ ਤੇ ਜਾਣਾ। ਜੈਸੇ ਬਾਹਰਲਾ ਦ੍ਰਿਸ਼ਟਾਂਤ ਦਾ ਮਕਾਨ ਤੇ ਪੌੜੀ ਨਾ ਹੋਵੇ ਚੁਬਾਰੇ ਕਹਿੰਦੇ ਚੜੇ। ਸਰੀਰ ਰੂਪੀ ਪੌੜੀ ਦੁਆਰਾ ਇਸਨੇ ਆਤਮਾ ਰੂਪੀ ਚੁਬਾਰੇ ਦੇ ਵਿੱਚ ਜਾ ਕੇ ਨਿਵਾਸ ਕਰਨਾ ਜਿਹਨੂੰ ਦਸਮਾ ਦੁਆਰਾ ਦੇ। ਉਹ ਮਨੁੱਖਾਂ ਦੇ ਪ੍ਰਾਪਤ ਹੋਈਆਂ ਠੀਕ ਆ, ਪਰ ਰੱਬ ਦੇ ਅਨੁਸਾਰ ਪਦਾਰਥ ਮਿਲ ਗਏ ਤਾਂ ਫਿਰ ਉਹ ਫੁੱਲ ਕੇ ਨੀ ਬੈਠਣਾ, ਹੰਕਾਰ ਨੀ ਕਰਨਾ ਹੈ। ਸਮਾਂ ਪਰਮੇਸ਼ਰ ਨੂੰ ਬੇਨਤੀ ਕਰਨੀ ਹੈ, ਮਹਾਰਾਜ ਤੁਹਾਡੀ ਕਿਰਪਾ ਦੁਆਰਾ ਪਦਾਰਥ ਮਿਲਣੇ, ਮੈਂ ਕੀ ਚੀਜ਼ ਦੀ ਪਦਾਰਥ ਖਵਾਉਣਾ। ਜਿਸ ਤਰ੍ਹਾਂ ਕਬੀਰ ਸਾਹਿਬ ਜੀ ਦਾ ਜਪ ਕਰਿਆ ਪਰਮੇਸ਼ਰ ਨੇ, ਗਰੀਬ ਚਲਾਹਾ ਵਿਚਾਰਾ ਭੱਠੇ ਚ ਲੋਕ ਕੇ ਬਹਿ ਗਿਆ, ਅੱਠ ਦਿਨ ਜਦ ਹੁੰਦਾ ਰਿਹਾ ਪਰਮੇਸ਼ਰ ਨੇ ਕੋਈ ਸੇਠ ਦੀ ਕਬੀਰ ਦਾ ਸੇਵਕ ਉਹਦਾ ਸਰੂਪ ਧਾਰ ਕੇ ਕਬੀਰ ਦਾ ਵੀ ਸਰੂਪ ਧਾਰ ਰਿਹਾ। ਅੱਠ ਦਿਨ ਜਦ ਹੁੰਦਾ ਰਿਹਾ, ਧੰਨ ਕਬੀਰ ਧੰਨ ਕਬੀਰ ਹੁੰਦੀ ਜਾਂਦੀ ਹੈ। ਕਬੀਰ ਭੱਠੇ ਚੋਂ ਨਿਕਲਿਆ, ਕਹਿਣ ਲੱਗਾ ਵੀ ਤੁਸੀਂ ਕਬੀਰ ਨੂੰ ਧੰਨ ਕਿਉਂ ਕਹਿੰਦੇ? ਪਹਿਲਾਂ ਭਜਿਆ ਲੋਕਾਂ ਤੂੰ ਇੱਥੇ ਭੱਠੇ ਚ ਬੈਠਾ ਜਾ, ਨਾਲੇ ਲੱਡੂ ਜਲੇਬੀ ਪੂਰੀਆਂ ਖਾਣਾ, ਦੱਸਣਾ ਮਿਲੇਗੀ ਤੈਨੂੰ ਸੋਨਾ। ਵੀਰ ਸਾਹਿਬ ਨੇ ਸੋਚਿਆ ਵੀ ਇਹ ਤਾਂ ਯੋਗ ਖਿਆ ਪਰਮੇਸ਼ਰ ਨੇ ਕਰਿਆ, ਸਲੋਕ ਉਚਾਰਨ ਕੀਤਾ। ਫਿਰ ਕਬੀਰ ਸਾਹਿਬ ਜੀ ਨੇ ਨਾ ਕੁਛ ਕੀਆ ਨਾ ਕਰੇਗੇ ਨਾ ਕਰ ਸਕੇ ਸਰੀਰ ਕਿਆ ਜਾਣੋ ਕੁਛ ਹਰ ਕੀਆ ਕਰਿਆ ਤਾਂ ਪਰਮੇਸ਼ਰ ਨੇ ਯੋਗ ਸਾਹਿਬ ਮੇਰਾ ਨਾਮ ਦੁਨੀਆਂ ਲੈਂਦੀ ਜਾਂਦੀ ਨਹੀਂ। ਕਬੀਰ ਸਾਹਿਬ ਜੀ ਤੈਂ ਵੀ ਸਰੀਰ ਦੇ ਸੰਬੰਧ ਕਰਕੇ ਕੋਈ ਵਸਤੂ ਪ੍ਰਾਪਤ ਕਰੀ ਹੈ, ਐਵੇਂ ਰੱਬ ਨੇ ਆ ਕੇ ਕੰਮ ਕਰਦਾ ਕਰੇ ਰੱਬ ਸਾਰੇ ਹੀ ਕਰਾ ਲੈਣਗੇ ਰੱਬ ਤੋਂ ਕੰਮ ਨਹੀਂ। ਸੁਰਤ ਜੀ ਜਿਹੜੀ ਉਤਰਿਆ ਮੰਡਲਾਂ ਦੇ ਵਿੱਚ ਚਲੀ ਗਈ, ਜਿੱਥੇ ਦੱਸਦੇ ਨੇ ਵੀ ਰੱਬ ਦਾ ਜਿਹੜਾ ਵਾਹਿਗੁਰੂ ਉਹ ਆਪਣੇ ਭਗਤਾਂ ਦੇ ਕੰਮ ਕਰਦਾ ਬਿਨਾਂ ਕਦੇ ਤੇ ਕਰਦਾ। ਬਿਨ ਬੋਧ ਹੀ ਜਾਣਤ ਹਾਲ ਕਿਉਂ ਅੰਦਰ ਹਨ। ਫਿਰ ਕਬੀਰ ਸਾਹਿਬ ਜੀ ਨੇ ਅਗਲਾ ਸ਼ਲੋਕ ਪੜਿਆ, ਮਨ ਨਿਰਮਲ ਪਿਆ। ਜਦ ਮਨ ਨਿਰਮਲ ਹੋਵੇਗਾ ਤਦੇ ਹੀ ਰੱਬ ਦਾ ਭਾਸ ਹੋਵੇਗਾ ਨਾ, ਜਿਹੜਾ ਕਿਤਾਬ ਪਾਸ ਹੋਏ ਗੁਰੂ ਹੈ। ਜੇ ਟੋਬੇ ਦੇ ਪਾਣੀ ਤੇ ਕਾਈ ਨਹੀਂ ਬੂਰ ਨਹੀਂ ਸਾਫ਼ ਹੈ ਜਿਹੜਾ ਜੋਗਾ ਤੇ ਉਹ ਦਿਖਦਾ ਜੇ ਬੂਰ ਹੈ। ਮੈਣੇ ਔਰ ਖਿੜੇ ਮਨ ਦੇ ਵਿੱਚ ਕਦੇ ਆਤਮਾ ਦਾ ਭਾਸ ਨਹੀਂ ਪੈਣਾ ਹੈ। ਮਨ ਨੂੰ ਸਾਫ਼ ਕਰਨ ਵਾਸਤੇ ਗੁਰੂ ਵਾਲਾ ਮਨ ਹੈ, ਮਨ ਨੂੰ ਸਾਫ਼ ਕਰਨ ਵਾਸਤੇ ਹੱਕ ਦੀ ਕਿਰਤ ਕਰਨੀ ਹੈ। ਮਨ ਨੂੰ ਸਾਫ਼ ਕਰਨ ਵਾਸਤੇ ਚਾਹੇ ਰਾਜ ਭਾਗ ਮਿਲ ਗਿਆ ਚਾਹੇ ਗਰੀਬੀ ਹੈ, ਪਰਮੇਸ਼ਰ ਦੀ ਸਮਝੀ ਸਦ ਜਾ ਕੇ ਵਸਤਾ ਵਾਪਰੇਗੀ ਵਰਨਾ ਨਹੀਂ। ਗਰੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਜਿਹੜਾ ਗੰਗਾ ਦਾ ਪਾਣੀ ਹੈ ਉਸਨੂੰ ਨਿਰਮਲ ਬਣਿਆ। ਅੱਜ ਕੱਲ੍ਹ ਤਾਂ ਦੁਨੀਆਂ ਦਾ ਵਿਹਾਰ ਹੋ ਗਿਆ ਨਾ, ਹੋਰ ਅੱਗੇ ਗੰਗਾ ਦੇ ਵਿੱਚ ਕੋਈ ਵਸਤੂ ਨਹੀਂ ਸੀ ਪੈਂਦੀ, ਅੱਜ ਕੱਲ੍ਹ ਤਾਂ ਸਾਰੇ ਗੰਦੇ ਨਾਲੇ ਗੰਗਾ ਜੀ ਪੈਂਦੇ। ਇਸ ਦਾ ਨਿਰਮਲ ਮੰਨਿਆ ਸੀ, ਜਿਹੜੇ ਬੋਤਲ ਚ ਪਾ ਲੋ ਖਰਾਬ ਨਹੀਂ ਸੀ। ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ। ਇਹ ਸਿੱਖਾਂ ਚ ਵੀ ਵਸਤਾ ਹੈਗੀ, ਆਣ ਭਗਤਾਂ ਦੇ ਵਿੱਚ ਵੀ, ਹਰ ਇੱਕ ਮਤ ਦੇ ਵਿੱਚ ਹੈ। ਆਹ ਕਬੀਰ ਸਾਹਿਬ ਜੀ ਕਹਿਣਗੇ ਦੇਖੋ ਸਦੇ ਹੀ ਪਰਮੇਸ਼ਰ ਪਿੱਛੇ ਫਿਰਦਾ ਦਾ ਜਦ ਮਨ ਨਿਰਮਲ ਹੋ ਗਿਆ। ਜਦ ਮਨ ਨਿਰਮਲ ਹੋ ਗਿਆ ਤਾਂ ਜਿਹੜਾ ਨਿਰਾਕਾਰ ਵਾਹਿਗੁਰੂ ਆ ਆਪਣੇ ਅੰਦਰ ਉਹ ਸਾਖਿਆਤ ਹੋ ਜਾਵੇ। ਜਿਹੜਾ ਇਸਦਾ ਆਪਾ ਆਪਣਾ ਉਹ ਨਹੀਂ ਰਹੇਗਾ, ਗੁਰੂ ਹੀ ਰਹਿ ਜਾਵੇਗਾ। ਗੁਰੂ ਹੀ ਰਾਮ ਕਬੀਰਾ ਏਕ ਭਏ ਕੋ ਨਾ ਛੱਪੇ ਪਛਾਣੀ, ਪਛਾਣਨ ਵਾਲੇ ਆਪਣੀ ਬੁੱਧੇ ਨੀ ਵਰਤ ਗਿਆ ਨੀ ਪਛਾਣੇਗਾ, ਜਾਂ ਜਿਹਦੀ ਸੁਰਤ ਆਤਮਾ ਨਾਲ ਜੁੜਦੀ ਆ ਉਹ ਪਛਾਣੇਗਾ ਵੀ ਇਹਦੀ ਵਸਤਾ ਕੀ ਹੈ। ਜਿਵੇਂ ਆਪਾਂ ਪਦਾਰਥ ਵਾਲਿਆਂ ਨੂੰ ਜਾਣਦੇ ਹਾਂ, ਮੇਰਾ ਭਰਾ ਬੜਾ ਦੁਨੀਆ ਚ ਬੰਦਿਆ ਹੋਇਆ ਬੰਦਾ, ਮੇਰਾ ਫਲਾਨਾ ਸੰਬੰਧੀ ਵਾਲ ਕੋਈ ਇਤਨੀ ਪ੍ਰਾਪਤੀ ਹੈ, ਪਰ ਜਿਹੜੀ ਰੱਬੀ ਪ੍ਰਾਪਤੀ ਆ ਉਹਨੂੰ ਕੌਣ ਜਾਣਦਾ? ਰੱਬੀ ਬੰਦੇ ਚਾਹੇ ਗ੍ਰਿਸ਼ਤੀ ਹੈ, ਹਾਲਾਂਕਿ ਗ੍ਰਿਸ਼ਤੀ ਹੋਈ ਸ਼ੇਰਾ ਕਬੀਰ ਸਾਹਿਬ ਜੀ ਦਰਸ ਮੇਰਾ ਸੀ ਉਹ ਮਨ ਨਿਰਭਰ। ਜਦ ਮਨ ਨਿਰਭਰ ਹੋ ਜਾਵੇਗਾ ਪਰਮੇਸ਼ਰ ਇਸ ਤੇ ਕੰਮ ਕਰੇਗਾ। ਕਰੋ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਪੰਜਾਬ ਦੇ ਵਿੱਚ ਇੱਕ ਹਫ਼ਤਾ ਦੋ ਹਫ਼ਤੇ ਮਨਾਇਆ ਜਾਂਦਾ ਹੈ। ਜੋ ਇਤਨੇ ਪਾਠੀ ਰਾਗੀ ਨਹੀਂ ਮਿਲਦੇ ਹੋਏ ਉਹ ਕੋਈ ਕਦੇ ਕੋਈ ਮਨਾਉਂਦੇ ਨੇ ਸਾਰੇ। ਉਹ ਇਸ ਤਰ੍ਹਾਂ ਦੇ ਨਾਲ ਆਪਾਂ ਹੈ ਤਾਂ ਅੱਜ ਆਪਾਂ ਹੌਲੀ ਹੌਲੀ ਅੱਗੇ ਨੂੰ ਚੱਲਾਂਗੇ। ਆਪਣਾ ਪ੍ਰਸੰਗ ਹੈ ਜਿਹੜਾ ਜਾਦੇ ਗੁਰੂ ਦੇ ਹੁਕਮ ਦੇ ਵਿੱਚ ਸਿੱਖ ਖੜੇਗਾ, ਜਾਂ ਗ੍ਰਹਸਤੀ ਗੁਰੂ ਹੋਏ ਨੇ ਉਹਨਾਂ ਦਾ ਪੁੱਤਰ ਆਗਾ ਦੇ ਵਿੱਚ ਖੜੇਗਾ, ਜੋ ਰੂਹਾਨੀ ਪ੍ਰਾਪਤੀ ਹੈ ਉਹ ਜਿਹੜੀ ਤਾਕਤ ਹੈ ਜੋਤ ਜੀ ਨੂੰ ਕਹਿੰਦੇ ਨੇ, ਉਹ ਕਹਿੰਦੇ ਫਿਰ ਉਸ ਦੇ ਵਿੱਚ ਪ੍ਰਗਟ ਹੋ ਜਾਵੇਗੀ ਗੁਰੂ। ਤਾਂ ਹੀ ਦੱਸਿਆ ਨਾ ਰਾਮਦਾਸ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਉਸ ਗੱਦੀ ਤੇ ਬੈਠ ਕੇ ਜੋਤ ਜਗਾਉਂਦੇ ਨੇ, ਦੁਨੀਆਂ ਦਾ ਭਲਾ ਕਰਦੇ ਨੇ। ਉਹਨਾਂ ਨੇ ਕਿਹਾ ਤਿੰਨ ਸਮੁੰਦਰ ਨੇ, ਤਿੰਨ ਹਿੱਸਿਆਂ ਦੇ ਵਿੱਚ ਬੋਲਿਓ। ਪਹਿਲਾਂ ਬੋਲੇਗਾ ਜਥਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ। ਜਿਹੜੇ ਪ੍ਰੇਮੀ ਬੈਠੇ ਨੇ ਉਹ ਆਉਣ ਦੀ ਸੰਗਤ ਕਨੀ ਨਾ ਦੇਖਣ, ਸੰਗਤਾਂ ਨੇ ਤਾਂ ਆਉਣਾ ਹੀ ਹੈ, ਹੋਰਾ ਸਾਰੀ ਰਾਤ ਹੀ ਆਈ ਜਾਵੇ। ਤੁਸੀਂ ਆਪਣਾ ਪ੍ਰੇਰਨਾ ਲਾ ਲਓ, ਬੋਲੋ ਨਾਲ ਜਿਵੇਂ ਆਈ ਜਾਣਗੇ ਹੁਣ ਬੈਠੀ ਜਾਣਗੇ, ਜੇ ਨਹੀਂ ਤਾਂ ਮਿਲੇਗਾ ਥੱਲੇ ਚਲੇ ਜਾਣਗੇ। ਆਓ ਬੜਾ ਪ੍ਰੇਰ ਜੋਤ ਜਗਾਉਂਦੇ ਰੁੱਖ ਜੋਤ ਕੈ ਸਰੀਰ ਦਸ ਸਰ ਜੋਤ ਓਹਾ ਜੁਗਤ ਸਾਹ ਸਹਿ ਕਾਇਆ ਫੇਰ ਪਲਟੀ। ਸਰੀਰ ਦੀ ਹੈ ਉਮਰ, ਜੋਤ ਦੀ ਉਮਰ ਨਹੀਂ ਹੈ, ਤਾਕਤ ਦੀ ਉਮਰ ਨਹੀਂ ਹੈ। ਰਾਮਦਾਸ ਮਹਾਰਾਜ ਜੀ ਉਹ ਇਸ ਤਰ੍ਹਾਂ ਜਿਹੜਾ ਉੱਥੇ ਸੰਗਤਾਂ ਦਾ ਆਧਾਰ ਕਰਦੇ ਨੇ, ਨਾਲੇ ਉਹ ਜਗ੍ਹਾ ਨੂੰ ਢੂੰਡਦੇ ਨੇ ਜਿੱਥੇ ਰਾਮਦਾਸ ਸਰੋਵਰ ਬਣਨਾ ਸੀ। ਸ਼ਿਆਰੀ ਮੱਲ ਜੀ ਆਏ ਲਾਹੌਰੋਂ, ਉਹਨਾਂ ਦੇ ਲੜਕੇ ਦੀ ਸ਼ਾਦੀ ਅੱਜ ਗਰੀਬ ਗਰੀਬ ਨਵਾਜ ਆਪ ਚਰਨ ਪਾਓ, ਬੁੱਲੀ ਨੂੰ ਪਵਿੱਤਰ ਕਰੋ, ਨਾਲੇ ਅਸੀਂ ਗ੍ਰਸਤੀ ਲੋਕਾਂ ਸਾਡੀ ਸ਼ੋਭਾ ਹੋਵੇ। ਰਾਮਦਾਸ ਮਹਾਰਾਜ ਕਹਿਣਗੇ ਭਰਾਤਾ ਜੀ ਠੀਕ ਹੈ, ਪਰ ਸਾਡੇ ਗੁਰੂ ਪਿਤਾ ਦਾ ਹੁਕਮ ਹੈ, ਇੱਥੇ ਸੇਵਾ ਕਰਾਉਣੀ ਹੈ। ਅਸੀਂ ਪੁੱਤਰ ਨੂੰ ਘਰ ਦਿੰਦੇ ਹਾਂ, ਆਪਣੇ ਨੂੰ ਸਾਡੇ ਤਿੰਨ ਪੁੱਤਰ ਨੇ, ਸਤਵਚਨ ਜੀ ਜੋ ਆਪਦਾ ਹੀ ਆ ਗਿਆ, ਸੀਤਾ ਮੰਦਰ ਨੂੰ ਤਿਆਰ, ਪਿਰਥੀਏ ਨੂੰ ਸੱਦਿਆ ਬੜਾ ਸੀ ਪਿਰਥੀ ਚੰਦ, ਪਰਮਾਰਥ ਦੇ ਵਿੱਚ ਬੜੇ ਛੋਟੇ ਦਾ ਸਵਾਲ ਨਹੀਂ ਹੈ। ਗੁਰਮੁਖੋ ਲਈ ਅੱਠਵੇਂ ਪਾਤਸ਼ਾਹ ਮਹਾਰਾਜ ਜੀ ਸਾਢੇ ਸੱਤ ਸਾਲ ਦੀ ਉਮਰ ਸੀ, ਤਾਕਤ ਦੇਖ ਲਓ ਕਿਹੜੀ ਚੰਦ, ਸਾਢੇ ਸੱਤ ਸਾਲ ਦੇ ਬੱਚੇ ਨੂੰ ਤਾਂ ਪਤਾ ਵੀ ਨਹੀਂ ਕੀ ਗੱਲ ਹੈ। ਸਰੀਰ ਹੋਰ ਹੈ, ਤਾਕਤ ਹੋਰ ਹੈ। ਔਰ ਇਸ ਤਰ੍ਹਾਂ ਦੇ ਨਾਲ ਹੁਣ ਅਮਰਦਾਸ ਮਹਾਰਾਜ ਜੀ ਨੇ ਰਾਮਦਾਸ ਮਹਾਰਾਜ ਜੀ ਨੂੰ ਉਮਰ ਦਿੱਤੀ ਸੀ ਆਪਣੀ, ਛੇ ਸਾਲ ਕੁ ਮਹੀਨੇ ਦਿਨ ਔਰ ਘੜੀਆਂ ਪਾਣ ਵੀ ਹੁੰਦੇ ਨੇ। ਤਾਂ ਜਿਹੜਾ ਪਿਰਥੀਆ ਸੀ ਬੜਾ ਸਪੁੱਤਰ, ਆਪਣੇ ਆਮ ਦੁਨੀਆਂ ਦੇ ਵਿੱਚ ਜਦ ਕੋਈ ਐਸੀ ਗੱਲ ਹੁੰਦੀ ਹੈ ਕਿ ਬਜ਼ੁਰਗ ਚੜ੍ਹਾਈ ਕਰ ਲਵੇ ਤਾਂ ਜਿਹੜੀ ਦਸਤਾਰ ਬੰਦੀ ਉਹ ਬੜੇ ਪੁੱਤਰ ਤੇ ਹੁੰਦੀ ਹੈ, ਇਹ ਆਮ ਦੁਨਿਆਵੀ ਨੁਕਤਾ ਲੈ ਕੇ ਹੈ। ਉਹਦੇ ਮਨ ਦੇ ਵਿੱਚ ਇਹ ਰਹਿੰਦੀ ਹੈ ਵੀ ਗੁਰੂ ਸਾਹਿਬ ਦੀ ਉਮਰ ਰਹਿੰਦੀ ਹੈ ਥੋੜੀ, ਗੁਰੂ ਨਾਨਕ ਦੇਵ ਮਹਾਰਾਜ ਦੀ ਜੋ ਪ੍ਰਾਪਤੀ ਆ ਰੂਹਾਨੀ, ਉਹਦਾ ਮਾਲਕ ਮੈਂ ਬਣ ਜਾਵਾਂ ਨਹੀਂ ਬਣੇ, ਇਹ ਤਾਂ ਉਹ ਲਵੇਗਾ ਜਿਹੜਾ ਆਪ ਗਿਆਕਾਰ ਹੋਵੇਗਾ। ਗੁਰੂ ਜੈਸੇ ਕਲਜੀਧਰ ਮਹਾਰਾਜ ਜੀ ਦਮਦਮੇ ਸਾਹਿਬ ਚਲੇ ਗਏ, ਸਿੱਖਾਂ ਦੇ ਅਧਿਕਾਰੀ ਗਿਰੀ ਮਹਾਰਾਜ ਸਾਨੂੰ ਗੁਰੂ ਸਾਹਿਬ ਦੀ ਕਥਾ ਸੁਣਾ ਦਿਓ ਦਰਬਾਰ ਸਾਹਿਬ ਜੀ। ਕਲਗੀਧਰ ਮਹਾਰਾਜ ਕਹਿਣਗੇ ਭਾਈ ਦਰਬਾਰ ਸਾਹਿਬ ਤਾਂ ਧੀਰ ਮੱਲ ਕੋਲ ਜਾਓ, ਤੁਸੀਂ ਦਰਬਾਰ ਸਾਹਿਬ ਲਾਇਆ ਉਹਦੇ ਕੋਲ ਜਾ ਕੇ ਅਸੀਂ ਤੁਹਾਨੂੰ ਕਥਾ ਸੁਣਾ। ਪਰ ਉਹ ਧੀਰ ਮੱਲ ਦੇ ਮਨ ਦੇ ਵਿੱਚ ਇਹ ਜਿਵੇਂ ਮੇਰੇ ਕੋਲ ਗੁਰੂ ਸਾਹਿਬ ਹੈ ਮੈਂ ਗੁਰੂ ਬਣ ਜਾਂਦਾ, ਨਹੀਂ ਬਣਿਆ, ਗੁਰੂ ਬਣਨ ਵਾਲੇ ਲੱਛਣ ਨਹੀਂ ਹੁੰਦਾ। ਗੁਰੂ ਤਾਂ ਉਹ ਬਣੇਗਾ ਜਿਹੜਾ ਆਗਿਆਕਾਰ ਹੋਵੇਗਾ, ਚਾਹੇ ਪੁੱਤਰ ਹੈ ਚਾਹੇ ਕੋਈ ਹੋਰ ਹੈ ਸੇਵਕ। ਦੁਨਿਆਵੀ ਜਿਹੜੇ ਰਿਸ਼ਤੇ ਨੇ ਪਰਮਾਰਥ ਨਾਲ ਸੰਬੰਧ ਨਹੀਂ ਰੱਖਦੇ। ਸਰ ਪੰਜ ਸਿੱਖ ਕੱਲੇ ਮਹਾਰਾਜ ਜੀ ਨੇ ਜਾਓ ਦਰਬਾਰ ਸਾਹਿਬ ਲਿਆਓ, ਨਮਸਕਾਰ ਕਰੀ ਗੁਰੂ ਪੁੱਤਰ ਜਾਣ ਕੇ ਸਿੱਖਾਂ ਨੇ ਬੇਨਤੀ ਕਰੀ ਵੀ ਦਰਬਾਰ ਸਾਹਿਬ ਨੂੰ ਆਏ ਨੇ, ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਥਾ ਕਰਨੀ ਹੈ ਤੇ ਅਸੀਂ ਸੁਣਨੀ ਹੈ। ਧੀਰ ਮੱਲ ਕੀ ਕਹਿੰਦਾ, ਕਹਿੰਦਾ ਇਹ ਜਿਹੜਾ ਮੇਰੇ ਕੋਲ ਦਰਬਾਰ ਹੈ ਗੁਰੂਆਂ ਦਾ ਚਾਰਿਆ ਹੋਇਆ ਬਾਣੀ, ਕਹਿੰਦੇ ਉਹ ਗੁਰੂ ਆ ਦਸਵੇਂ ਪਾਤਸ਼ਾਹ, ਕਹਿੰਦੇ ਹਾਂਜੀ ਉਹ ਸਤਿਗੁਰੂ ਹੈ, ਕਹਿੰਦੇ ਫਿਰ ਉਹ ਚਾਰਦਾ ਹੈ ਬਾਣੀ, ਸ਼ਰਧਾ ਨਹੀਂ ਸੀ ਨਾ ਗੁਰੂ, ਸ਼ਰਧਾ ਬਿਨਾ ਕਦੇ ਕਪਾਟ ਨਹੀਂ ਖੁੱਲਣੇ ਬੰਦ ਰਹਿੰਦੇ। ਜਵਾਬ ਦੇ ਦਿੱਤਾ ਗੁਰਮੁਖ ਆ ਗਏ ਵਿਚਾਰੇ ਨਿਰਾਸ਼ੇ ਹੋ, ਕਹਿਣਗੇ ਮਹਾਰਾਜ ਜੀ ਜਵਾਬ ਦੇ ਦਿੱਤਾ ਕਿ ਕਹਿੰਦੇ ਉਹ ਸਤਿਗੁਰੂ ਹੈ, ਇਹ ਵੀ ਬਾਣੀ ਸਤਿਗੁਰੂਆਂ ਦੀ ਯਾਦ ਕਰੀ ਹੋਈ ਹੈ ਨਾ, ਉਹ ਆਪ ਉਚਾਰਨ ਕਰ ਲਵੇ। ਹਾਲਾਂਕਿ ਦਰਬਾਰ ਸਾਹਿਬ ਜਿਹੜਾ ਧੀਰ ਮਾਲਕ ਉਹ ਕਰਤਾਰਪੁਰ ਪਈ ਹੈ ਨਾ ਬੀੜ ਆਪ ਦੀ, ਉਹਦੇ ਚ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨਹੀਂ ਹੈ। ਜਗ੍ਹਾ ਛੱਡੀ ਹੋਈ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ, ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਮਹਾਰਾਜ ਕਰਨਗੇ ਅੱਛਾ ਵੀ ਉਹ ਕਹਿੰਦਾ, ਦਸਵਾਂ ਗੁਰੂ ਨਾਨਕ ਚੌਪੜਾ ਮਾਰ ਕੇ ਬੈਠ ਗਿਆ ਜ਼ਰੂਰ, ਅਠਾਰਾਂ ਸੌ ਬੀਸ ਤਾਈ ਸਾਰਾ ਦਰਬਾਰ ਸਾਹਿਬ ਉਚਾਰਨ ਕਰਤਾ ਲਖਾਰੀ ਭਾਈ ਮਨੀ ਸਿੰਘ ਜੀ। ਇੱਥੇ ਤਾਂ ਭਾਈ ਗੁਰਦਾਸ ਜੀ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਤਾਂ ਭਾਈ ਗੁਰਦਾਸ ਜੀ ਨੇ ਬਾਣੀ ਲਿਖੀ ਹੈ ਸਾਰੀ, ਉੱਥੇ ਮਨੀ ਸਿੰਘ ਨੇ ਲਿਖੀ, ਜਿਹੜਾ ਫਿਰ ਦਰਬਾਰ ਸਾਹਿਬ ਦਾ ਗ੍ਰੰਥੀ ਰਿਹਾ ਸੀ, ਇਹਨਾਂ ਦਾ ਬੰਦ ਬੰਦ ਕੱਟਿਆ ਸੀ। ਇਸ ਤਰ੍ਹਾਂ ਦੇ ਨਾਲ ਤੇ ਫੇਰ ਨਾਲੇ ਦੋਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਚੜ੍ਹਾਈ ਵਿੱਚ ਕਈ ਸਿੱਖਾਂ ਨੂੰ ਸ਼ੰਕਾ ਪੈ ਜਾਂਦਾ ਵੀ ਰਾਗ ਵਾਲਾ ਬਾਣੀ ਨੀ ਹੈ, ਜੇ ਫਿਰ ਆਪਾਂ ਵੱਡੇ ਗੁਰੂ ਬੜਾ ਹੋਇਆ, ਤੁਸੀਂ ਲੈ ਲਓ ਸ਼ੰਕਾ ਕਰ ਲਓ ਵੀ ਪੰਜਵੇਂ ਪਾਤਸ਼ਾਹ ਮਹਾਰਾਜ ਵੇਲੇ ਕਿਸੇ ਨੇ ਲਿਖਤੀ, ਜੇ ਹੁਣ ਦਸਵੇਂ ਪਾਤਸ਼ਾਹ ਵੇਲੇ ਕੀ ਨਹੀਂ ਲਿਖੀ ਹੈ, ਜਰਾ ਵਿਚਾਰ ਦੀ ਗੱਲ ਆ। ਦਸਵੇਂ ਪਾਤਸ਼ਾਹ ਮਹਾਰਾਜ ਵੇਲੇ ਕੀ ਨਹੀਂ ਲਿਖਤੀ ਰਾਗ ਵਾਲਾ, ਉਹ ਤਾਂ ਸਰਵੱਗ ਸੀ, ਜੇ ਆਪਾਂ ਨਹੀਂ ਸਰਵੱਗ ਮੰਗਦੇ ਤਾਂ ਆਪ ਹੀ ਕਰਦਾ ਹੀ ਨਹੀਂ ਕੀ ਨਾ ਗੱਲ, ਜੇ ਆਪਾਂ ਸਮਝਦੇ ਵੀ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਬਾਣੀ ਚਾਰਨ ਕਰੀ ਹੈ, ਇੱਕ ਜੀ ਹੋਰ ਕਵੀ ਨੇ ਲਿਖਤੀ ਹੋਣੀ ਹੈ, ਫਿਰ ਉਹ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਿਉਂ ਲਿਖੀ। ਇਸ ਤਰ੍ਹਾਂ ਨਾਲੇ ਤਾਂ ਆਪਾਂ ਆਪਣੀ ਵਿਚਾਰਾਂ ਨੇ, ਆਪਾਂ ਇੱਧਰ ਨਹੀਂ ਜਾਣਾ। ਫਿਰ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਥਾ ਸ਼ੁਰੂ ਕਰੀ, ਜੋ ਸੁਣਨ ਦਾ ਬਾਣੀ ਦਾ ਫਲ ਆ ਜਿਹੜਾ, ਜਿਵੇਂ ਸੁਣਨਾ ਜੇ ਸੁਣੀ ਜਾਵੇ, ਸੁਣਨ ਦੇ ਵਿੱਚ ਤਾਕਤਾਂ ਦਿੰਦੀ, ਗੁਰੂ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਚਾਰ ਪੌੜੀਆਂ ਸੁਣਨ ਦੀ ਸ਼ਕਤੀ ਦਿੱਤੀ ਹੈ, ਸੁਣਿਆ ਸਿੱਧ ਤੀਰ ਸੁਰਨਾਥ, ਸੁਣਿਆ ਤਰਤ ਧਵਲ ਆਕਾਸ਼, ਕਹਿੰਦੇ ਜਿਹੜਾ ਪ੍ਰੇਮੀ ਇਸ ਤਰ੍ਹਾਂ ਬਾਣੀ ਸੁਣਨੀ ਹੈ ਨਾ ਜੇ ਸੁਣ ਲਵੇ, ਕਹਿੰਦੇ ਉਹਦੇ ਵਿੱਚ ਇਤਨੀ ਤਾਕਤ ਹੋ ਜਾਂਦੀ। ਆਪਾਂ ਰੋਜ਼ ਸੁਣਦੇ ਹਾਂ ਪਰ ਤਾਕਤ ਤਾਂ ਉਹਦੇ ਚ ਹੋਵੇਗੀ ਜਿਹੜਾ ਜਿਵੇਂ ਸੁਣੀ ਹੋਵੇ, ਪਰ ਕੁੰਡ ਆਪਾਂ ਨੂੰ ਵੀ ਆ ਬਾਣੀ ਸੁਣਨ, ਕੋਈ ਜਦੋਂ ਆਪਣਾ ਵੀ ਵਜ੍ਹਾ ਆ ਜਾਵੇ, ਜਿਹੜਾ ਗੁਰੂ ਵਾਲਾ ਬਣ ਗਿਆ ਉਹ ਮਨੁੱਖਾਂ ਦੇ ਤੋਂ ਨੀ ਡਿੱਗੇਗਾ, ਕੋਈ ਟਾਈਮ ਆਵੇਗਾ ਬਰਾਬ ਹੋ ਜਾਵੇ ਦੁਨੀਆਂ ਕੰਨੀ। ਅਜੇ ਤਾਂ ਆਪਾਂ ਦੁਨੀਆਂ ਨੂੰ ਮਿੱਠੀ ਮੰਨਦੇ ਹਾਂ ਨਾ, ਦੁਨੀਆਂ ਮਿੱਠੀ ਨੀ ਹੈ, ਇਹ ਤਾਂ ਵਿਹੋ ਆ ਵਿਹੋ, ਜੇ ਆਪਣੇ ਅਜੇ ਇਹ ਨੇਤਰ ਨੀ ਖੁੱਲੇ ਦੇਖਣ ਵਾਲੇ। ਇਸ ਤਰ੍ਹਾਂ ਦੇ ਨਾਲ ਦੱਸਦੇ ਨੇ ਵੀ ਬਹੁਤ ਸਿੰਘ ਸੁਣ ਕੇ ਵਧੇ ਹੋ, ਵਧੇ ਕਿਹਨੂੰ ਕਹਿੰਦੇ, ਜਿਹਨੂੰ ਸਰੀਰ ਦੀ ਸਮਝੀ ਨਾ, ਜੇਤ ਕਾਲ ਵਸਤੂ ਤੋਂ ਸੁਣ ਪੁੱਤੀ ਚਲੀ ਜਾਵੇ, ਜੇਤ ਕਾਲ ਵਸਤੂ ਦੇਸ਼ ਕਿਹਨੂੰ ਕਹਿੰਦੇ ਨੇ, ਆਪਣਾ ਦੇਸ਼ ਕੌਣ ਆ, ਹੁਣ ਆਪਣਾ ਦੇਸ਼ ਹੈ ਸਰਗੁਣ ਸਤਿਗੁਰੂ ਪ੍ਰਕਾਸ਼ ਹੈ, ਆਪਾਂ ਉਹਨਾਂ ਦੀ ਹਜ਼ੂਰੀ ਚ ਬੈਠਾ ਆਪਣਾ ਦੇਸ਼ ਹੈ, ਵਸਤੂ ਦੇਸ਼ ਕਾਲ, ਕਾਲ ਕਿਹਨੂੰ ਕਹਿੰਦੇ ਨੇ, ਸਮੇਂ ਨੂੰ, ਸਮਾਂ ਵੀ ਕਿਤਨਾ ਬਤੀਤ ਹੋ ਗਿਆ, ਵਸਤੂ ਕਿਹਨੂੰ ਕਹਿੰਦੇ ਨੇ, ਜਿਹੜੀ ਕੋਲ ਚੀਜ਼ ਹੋਵੇ, ਕਹਿੰਦੇ ਜਾਦੇ ਦੀ ਸੁਰ ਤੇ ਨਾ ਤਿੰਨਾਂ ਚੀਜ਼ਾਂ ਤੋਂ ਉੱਚੀ ਚਲੀ ਜਾਵੇਗੀ, ਭਾਸ਼ਣ ਉਠਾ ਜਾਣਗੀਆਂ ਦਿਲ ਨੂੰ, ਦੇਸ਼ ਕਾਲ ਵਸਤੂ। ਇਸ ਤਰ੍ਹਾਂ ਦੱਸਿਆ ਵਧੇ ਹੋਏ ਜਾਣੀ ਸਰੀਰ ਤੋਂ ਅੱਗੇ ਜਿਹੜੀ ਵੀ ਸੁਰਤ ਉਹਨਾਂ ਦੀ, ਜਿਹਨਾਂ ਨੇ ਭਾਈ ਮਨੀ ਸਿੰਘ ਦੇ ਭਾਈ ਇਹ ਬਹੁਤ ਉੱਥੇ ਸਿੱਖ ਹੋਏ ਨੇ, ਜਿਹੜੇ ਦੀਪ ਸਿੰਘ ਬਾਬਾ ਜਿਹੜਾ ਹੋਇਆ ਪਿੰਡਰਾਂ ਵਾਲੀ ਸੰਪਰਦਾ ਦਾ, ਉਹ ਵੀ ਕਥਾ ਸੁਣਦਾ ਸੀ, ਉੱਥੇ ਬਗੈਰ ਸਿਰ ਤੋਂ ਲੜਿਆ ਸੀ ਜਿਹੜਾ, ਉਹ ਬਹੁਤ ਤਾਕਤ ਹੁੰਦੀ ਹੈ ਜਿਹੜੀ ਗੁਰਬਾਣੀ ਜਿਸ ਤਰ੍ਹਾਂ ਸੁਣੀ ਹੈ ਨਾ, ਜੇ ਸੁਣੀ ਜਾਵੇ ਨਾ, ਜੇ ਮੰਨੀ ਜਾਵੇ ਉਹਦੇ ਚ ਵੀ ਤਾਕਤ, ਸੁਣ ਵੀ ਦੱਸਿਆ ਕੋਈ ਗਾਲ ਕੋ ਸੁਣ ਕਈ ਬਾਣੀ ਨੂੰ ਗਾਉਂਦੇ ਹੁੰਦੇ ਨੇ, ਕਈ ਸੁਣਦੇ ਰਹਿੰਦੇ ਨੇ। ਸਾਰੇ ਗਾਉਂਦੇ ਨਹੀਂ ਹੁੰਦੇ ਤੇ ਸਾਰੇ ਸੁਣਦੇ ਨਹੀਂ ਹੁੰਦੇ, ਕੁਛ ਗਾਉਂਦੇ ਹੁੰਦੇ ਨੇ, ਕੁਛ ਸੁਣਦੇ ਹੁੰਦੇ ਨੇ। ਕਬੀਰ ਸਾਹਿਬ ਜੀ ਨੇ ਲਿਖਿਆ ਕਬੀਰ ਕੋਈ ਗਾਵ ਹੈ, ਉਹਨਾਂ ਨੇ ਇਹ ਗੱਲ ਅਨੁਭਵ ਕਰੀ ਹੋਈ ਸੀ ਆਪਣੇ ਅੰਦਰ। ਬਹੁਤ ਸੁਣਿਆ ਹਰਨਾਮਾ ਚਲਾ ਕਬੀਰ ਸੰਸਥਾ ਨਹੀਂ, ਉਹਨਾਂ ਦਾ ਸੰਸਥਾ ਨਿਮਿਤ ਹੋ ਗਿਆ ਸੀ ਸੁਣ ਕੇ। ਉਹਨਾਂ ਨੇ ਇਤਨਾ ਹੀ ਸੁਣਿਆ ਸੀ ਰਾਮੇ ਕੇ ਰਾਮ ਸਮਾਜ ਕੌਣ ਕਰਦਾ ਨਹੀਂ ਗਿਆ ਸੁਣ ਲਈ ਚਲੋ ਕਿੱਥੇ ਚਲੇ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਆਤਮਾ ਦੇ ਵਿੱਚ ਹਾਂ ਨਾਲੇ ਉਹਨਾਂ ਦੀ ਆਵਾਜ਼ ਰੱਖੀ ਹੈ ਪੜੋ ਪਰੇ ਦੇ ਨਾਲੇ ਸੁਣੇਗਾ ਨਾ ਸੁਣਨ ਦੇ ਵਿੱਚ ਤਾਕਤ ਆ ਮੰਨਣ ਦੀ ਸ਼ਕਤੀ ਆ ਜਾਵੇ। ਮੰਨਣ ਜੋ ਗੁਰੂ ਦਾ ਹੁਕਮ ਸੁਣਦੇ ਆ ਨਾ ਉਹਦੇ ਤੇ ਚੱਲਾਂਗੇ, ਫਿਰ ਜਦ ਗੁਰੂ ਕੋਈ ਹੁਕਮ ਕਰੇਗਾ ਉਹ ਫਿਰ ਮੰਨਣ ਦੀ ਸ਼ਕਤੀ ਆਵੇ। ਵੈਸੇ ਕਲਗੀ ਧਰ ਮਹਾਰਾਜ ਜੀ ਨੇ ਤਲਵਾਰ ਕੱਢ ਕੇ ਤਖ਼ਤ ਤੇ ਬੈਠ ਗਏ, ਗੁਰੂ ਲੱਖਾਂ ਦੀ ਰਾਤ ਦੇ ਵਿੱਚ ਸੰਗਤ ਬੈਠੀ ਹੈ, ਸਹਿਜਦਾਰੀ ਸੀ ਖੁੱਲੇ ਕਰ ਗਏ ਤਾਂ ਤਲਵਾਰ ਕੱਢ ਕੇ ਆਵਾਜ਼ ਦਿੱਤੀ, ਆ ਮੇਰੇ ਕਹਾਉਣ ਵਾਲਿਓ ਸਿੱਖੋ, ਆ ਗੁਰੂ ਕੇ ਪਿਆਰਿਓ, ਇੱਕ ਸਿਰ ਦੀ ਲੋੜ ਹੈ, ਸਿਰ ਦੀ ਹੁਣ ਹੁਕਮ ਕਰਿਆ ਗੁਰੂ ਨੇ ਸੁਣ ਤਾਂ ਲਿਆ ਸਾਰਿਆਂ ਨੇ, ਜਿਵੇਂ ਆਪਾਂ ਸੁਣਦੇ ਹਾਂ ਗੁਰਬਾਣੀ, ਅਸਾਂ ਵੀ ਸੁਣਦੇ ਹਾਂ, ਪਾਠ ਵੀ ਸੁਣਦੇ ਹਾਂ, ਕੀਰਤਨ ਵੀ ਸੁਣਦੇ ਹਾਂ, ਸੁਣਦੇ ਹਾਂ, ਪਰ ਮੰਨਣ ਸ਼ਕਤੀ ਆਉਣੀ ਬੜੀ ਮੁਸ਼ਕਲ। ਜਦ ਮੰਨਣ ਸ਼ਕਤੀ ਆ ਜਾਵੇ ਫਿਰ ਉਹਦੀ ਚਾਲਤ ਫਿਰ ਗੁਰੂ ਸਾਹਿਬ ਜੀ ਨੇ ਪੌੜੀ ਦੇ ਵਿੱਚ ਲਿਖਿਆ, ਮੰਨੇ ਕੀ ਗੱਤ ਕਹੀ ਨਾ ਜਾਏ। ਜਿਹੜੇ ਗੁਰਸਿੱਖ ਨੇ ਗੁਰੂ ਦਾ ਹੁਕਮ ਮੰਨ ਲਿਆ ਨਾ, ਜੋ ਹੁਕਮ ਕਰਿਆ ਉਸ ਨੂੰ ਮੰਨ ਲਿਆ, ਕਹਿੰਦੇ ਉਹਦੀ ਗਤੀ ਨੂੰ ਕੋਈ ਜਾਣ ਨਹੀਂ ਸਕਦਾ। ਜੇ ਉਹ ਕਹੇ ਗਤੀ ਤਾਂ ਉਹਦੀ ਬਹੁਤ ਵੱਡੀ, ਉਹਨੇ ਕਹੇ ਨਾ ਹੋਈ, ਬਾਅਦ ਉਹਨੂੰ ਪਤਾ ਲੱਗਿਆ, ਫਿਰ ਪਛਤਾਉਣ ਲੱਗਿਆ ਵੀ ਮੈਂ ਐਵੇਂ ਕਹੇ। ਜੇ ਉਹ ਕਹੇ ਪਿੱਛੇ ਪਛਤਾ, ਇਤਨੀ ਤਾਕਤ ਹੈ ਮੰਨਣ ਸ਼ਕਤੀ ਦੇ ਵਿੱਚ ਬੜੋ ਬੜੇ ਹੁੰਦੇ ਉੱਤੇ ਕਿਹਾ ਪੁੱਤਰ ਲਾਹੌਰ ਨੂੰ ਜਾਓ, ਨਹੀਂ ਮੰਨੇ। ਜਿਹੜਾ ਮੰਨੇਗਾ ਉਹਦੀ ਗਤੀ ਦੇਖੋ, ਇਹ ਜਾਣ ਜਾਂਗੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਗਤੀ ਆਪਾਂ ਸੱਚੀ ਚੰਗੀ ਤੇ ਬੈਠ ਜਾਵਾਂਗੇ, ਆਪਾਂ ਸਿਰ ਦੇ ਵਿੱਚ ਤੱਤਾ ਰੇਤਾ ਪਵਾ ਲਾਂਗੇ। ਆਪਾਂ ਸ਼ਕਤੀ ਹੈ, ਐਵੇਂ ਨੀ ਹੈ, ਅੰਧ ਧੁੰਦ ਨਹੀਂ ਹੈ ਗੱਲ। ਜੋ ਗੁਰੂ ਦਾ ਵਿਧਾਨ ਹੈ ਰੂਹਾਨੀ, ਜਵਾਬ ਦੇ ਦਿੱਤਾ ਗੁਰੂ। ਆਓ ਕਲਗੀਧਰ ਮਹਾਰਾਜ ਜੀ ਨੇ ਰਾਗੀ ਸਿੰਘਾਂ ਨੂੰ ਕਿਹਾ, ਨਾਲੇ ਤਾਂ ਸ਼ਬਦ ਉਚਾਰਨ ਕਰੋ, ਨਾਲੇ ਆਵਾਜ਼ ਦਿੱਤੀ ਆ ਗੁਰ ਸਿੱਖੋ, ਧਰਮ ਦੇ ਵਾਸਤੇ ਇੱਕ ਸਿਰ ਦੀ ਲੋੜ ਹੈ, ਕੋਈ ਆ ਕੇ ਤਲਵਾਰ ਦੀ ਘਾਟ ਤੇ ਉਤਰੋ। ਬੜੋ Thank you.
Thank you.
ਸਾਹਿਬ ਦਾ ਹੁਕਮ ਭਾਈ ਦਿਆ ਰਾਮ ਜੀ ਉੱਠ ਕੇ ਕਲਮੀ ਧਰ ਮਹਾਰਾਜ ਨੂੰ ਨਮਸਕਾਰ ਕਰਕੇ ਸਾਹਮਣੇ ਖੜ ਕੇ ਗਰੀਬ ਨਵਾਜ ਸਰੀਰ ਹਾਜ਼ਰ ਹੈ ਗੁਰੂ ਸਾਹਿਬ ਜੀ ਕਹਿਣਗੇ ਵਿਚਾਰ ਕਰ ਲਾ ਭਾਈ ਸਾਹਿਬ ਜੀ ਆ ਤਲਵਾਰ ਦੀ ਵੀ ਹੈ ਕਿ ਉਹ ਕਹਿੰਦੇ ਕਰੋ
Thank you.
ਤਲਵਾਰ ਵਾਹੀ ਜਾਣੀ ਹੈ ਤੇਰੇ ਸਿਰ ਦੇ ਉੱਤੇ ਵਿਚਾਰ ਕਰਨ ਕਹਿਣਗੇ ਮਹਾਰਾਜ ਜੀ ਸੀਤਾ ਤਨ ਮਨ ਸਭ ਕੁਝ ਪਹਿਲਾਂ ਸੁਣਦਾ ਹੀ ਪਰ ਮੇਰੀ ਗਲਤੀ ਮਾਫ ਕਰ ਦਿਓ ਮੈਂ ਤੀਸਰੀ ਆਵਾਜ਼ ਨੂੰ ਉੱਠਿਆ ਉੱਠਣਾ ਤਾਂ ਮੈਨੂੰ ਪਹਿਲੀ ਦਾ ਹੀ ਚਾਹੀਦਾ ਸੀ ਪਹਿਲੀ ਆਵਾਜ਼ ਨਾਲ ਅਰਜਨ ਦੇਵ ਜੀ ਨੂੰ ਰਾਮ ਦਾ ਮਹਾਨ ਮਹਾਰਾਜ ਜੀ ਨੇ ਕੋਈ ਆਵਾਜ਼ ਕਹੀ ਨੀ ਭਾਈ ਮੈਂ ਲਾਹੌਰ ਜਾਣਾ ਅੱਧ ਵਜੇ ਕਹਿੰਦੇ ਅਸੀਂ ਤੇਰਾ ਸਿਰ ਕਤਲ ਕਰ ਦੇਣਾ ਕਹਿੰਦੇ ਮਹਾਰਾਜ ਸਭ ਕੁਝ ਤੁਹਾਡਾ ਹੈ ਜੋ ਮਰਜ਼ੀ ਕਰੋ ਵੀਰ ਰਸਤੇ ਵਿੱਚ ਖਿੱਚ ਕੇ ਲੈ ਗਏ ਬਾਹੋਂ ਸਮੂਹ ਲੱਗਿਆ ਅਸੀਂ ਅੱਗੇ ਉਹਦੇ ਚ ਲੈ ਗਏ ਕਰੋ ਜਿਹੜੇ ਮਸੰਦ ਸੀ ਨਾ ਮਸੰਦ ਪੂਜਾ ਕਰਦੇ ਸੀ ਦਰਬਾਰ ਸਾਹਿਬ ਗੁਰੂ ਦੀ ਜਿਹੜੀ ਚੜ੍ਹਦੀ ਸੀ ਉੱਥੇ ਉਹਨਾਂ ਨੂੰ ਪਿੱਛੂ ਪਏ ਬਈ ਨਿਆਣੀ ਉਮਰ ਆ ਇਹਨਾਂ ਨੂੰ ਤਾਂ ਦੇਵੀ ਪੁੱਠੀ ਪੈ ਗਈ ਵਾ ਹੁਣ ਨੀ ਛੱਡਦੇ ਕਿਤੇ ਮਸੰਦ ਤਾਂ ਭੱਜ ਗਏ ਸਾਰੇ ਜਾਂ ਤੰਬੂ ਚ ਮਹਾਰਾਜ ਜੀ ਚਲੇ ਕੋਈ ਗਲਾਤਾ ਉਹਨੇ ਲੂਗਾ ਕੋਈ ਟੋਇਆ ਚ ਬਹਿ ਗਿਆ ਕੋਈ ਦਰਖਤਾਂ ਉਹਨੇ ਖੜਾ ਮਾਤਾ ਨੂੰ ਜਾ ਕੇ ਕਹੇਗੀ ਮਾਤਾ ਕੰਮ ਤਾਂ ਖਰਾਬ ਹੋ ਗਿਆ ਕਿਉਂ ਭਾਈ ਕੀ ਹੋ ਗਿਆ ਕਲਗੀਧਰ ਮਹਾਰਾਜ ਜੀ ਤਾਂ ਹੁਣ ਸਿਰ ਵੱਢਣ ਲੱਗ ਗਏ ਆਪਣੀ ਵੀ ਵਾਰੀ ਆਉਗੀ ਔਰ ਇਸ ਤਰ੍ਹਾਂ ਦੇ ਤੰਬੂ ਦੇ ਵਿੱਚ ਚਲੇ ਗਏ ਕਈ ਪ੍ਰੇਮੀ ਲਿਖਦੇ ਨੇ ਵੀ ਉੱਥੇ ਬੱਕਰੇ ਬੰਨੇ ਹੋਏ ਸੀ ਸ਼ਰਧਾ ਨੀ ਆ ਉਹਨਾਂ ਦੇ ਅੰਦਰ ਉਹ ਜਿਹੜਾ ਗੁਰੂ ਹੁੰਦਾ ਉਹ ਤਾਂ ਸਰਵੰਗ ਹੁੰਦਾ ਪਖੰਡ ਦਾ ਅਲਫਾਬ ਕਰ ਦਿੰਦੇ ਨੇ ਲੋਕ ਗੁਰੂ ਕਦੇ ਪਖੰਡ ਨਹੀਂ ਗੁਰੂ ਤਾਂ ਹਕੀਕਤ ਹੁੰਦੀ ਹੈ ਉਹਨਾਂ ਨੇ ਕਿਹਾ ਵੀ ਬੱਕਰੇ ਬੰਨੇ ਸੀ ਉਹਨਾਂ ਨੇ ਸਿਰ ਵੱਢਦੇ ਤੁਸੀਂ ਇੱਕ ਬੱਕਰੇ ਦੇ ਤਲਵਾਰ ਮਾਰਦੇ ਬਾਕੀ ਦੇ ਕਿਵੇਂ ਚਿਰਕਾ ਲੱਗ ਜਾਣਗੇ ਹੈ ਦੂਰੀ ਗੱਲ ਹਾਸੋ ਇਹੀ ਗੱਲ ਹੈ ਨਾ ਹੋਰ ਕੀ ਹੈ ਜਦ ਕੇਸ਼ਵ ਦਾਸ ਪੰਡਿਤ ਨੂੰ ਮਹਾਰਾਜ ਨੇ ਕਿਹਾ ਸੀ ਵੀ ਦੇਵੀ ਪ੍ਰਗਟ ਕਰਨੀ ਕਹਿੰਦੇ ਹੋਲੀ ਹਵਨ ਕਰਨਾ ਹੋ ਮਹਾਰਾਜ ਕਹਿੰਦੇ ਕਰਨਾ ਜਿਹੜਾ ਕਰਨ ਗੱਡਿਆਂ ਦੇ ਗੱਡੇ ਸਮੱਗਰੀ ਨੇ ਇਕੱਠੇ ਕਰਤੇ ਉੱਥੇ ਕੋਈ ਘਾਟਾ ਤੁਰਨਾ ਹੀ ਕਰਦੇ ਨੇ ਔਰ ਇਸ ਤਰ੍ਹਾਂ ਦੇ ਨਾਲ ਫਿਰ ਉਹ ਅੰਬ ਜੀ ਵਿੱਚ ਪਾਉਣ ਲੱਗ ਪਏ ਜੋ ਹੁੰਦਾ ਹਿੰਦੂ ਮਤ ਦਾ ਫਿਰ ਕੇਸ਼ਵ ਪੰਡਿਤ ਦਾਸ ਪੰਡਿਤ ਕਹਿੰਦਾ ਮਾੜਾ ਤੁਸੀਂ ਵੀ ਲੱਗਿਆ ਕਰੋ ਨਾਲ ਕਹਿੰਦੇ ਵੀ ਲੱਗ ਜਾਂਦੇ ਕਲਗੀਧਰ ਮਹਾਰਾਜ ਜੀਵਾਂ ਦੇ ਭਲੇ ਵਾਸਤੇ ਸ਼ਿਕਾਰ ਖੇਡਦੇ ਆਪਾਂ ਜਵਾਨ ਦੇ ਸਵਾਦ ਵਾਸਤੇ ਖੇਡਦੇ ਹਨ ਜਿਹੜਾ ਮੀਟ ਖਾਂਦੇ ਆ ਨਹੀਂ ਉਹ ਤਾਂ ਭਲਾ ਕਰਦੇ ਸੀ ਵਿਛੜਿਆ ਗਿਆ ਰੂਹਾਂ ਦਾ ਤੇ ਮਹਾਰਾਜ ਜੀ ਸ਼ਿਕਾ ਸਮੇਤ ਜੰਗਲ ਦੇ ਵਿੱਚ ਜਾ ਕੇ ਅਖੇਰ ਵਿੱਚ ਇਹਨੂੰ ਸ਼ਿਕਾਰ ਕਹਿੰਦੇ ਨੇ ਸੂਰ ਬਾਰਾਂ ਸਿੰਘੇ ਹੋਰ ਹਰਨ ਇਹ ਜਿਹੜੇ ਜਾਨਵਰ ਹੋਰ ਉੱਡਣੇ ਜਾਨਵਰ ਦਹਾਂਦਿਆਂ ਨਾਲ